ਤੇ ਸੱਚ ਕਹਿ ਕਿ ਬਾਣੀ ਦੇ ਉਚਾਰਨ ਕਰਤਾ ਦਾ ਜੋ ਅਨਭਵੀ ਗਿਆਨ ਕਹਿ ਉਹ ਸ਼ਬਦ ਦੇ ਵਿੱਚ ਸਮਾਇਆ ਹੈ, ਉਹਨਾਂ ਦੇ ਅੰਦਰ ਦੇ ਗਿਆਨ ਨੂੰ ਆਪਾਂ ਸ਼ਬਦ ਤੋਂ ਵੱਖ ਨਹੀਂ ਕਰ ਸਕਦੇ। ਬਾਣੀ ਵਿੱਚ ਆਪ ਗੁਰੂ ਦਾ ਆਪਾ ਸਮਾਇਆ ਹੈ, ਬਾਚਨ ਵਿੱਚ ਗੁਰੂ ਆਪ ਟਿਕੇ ਨੇ। ਇਹੀ ਕਾਰਨ ਕਿ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਆਹ ਦੋ ਤੁਕਾਂ ਤਕਰੀਬਨ ਹਰ ਸਿੱਖ ਨੂੰ ਚੇਤੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਇਹ ਰੋਜ਼ ਪੜ੍ਹਦੇ ਹਾਂ ਬਾਣੀ ਗੁਰੂ, ਜਿਹੜੇ ਇਹ ਬੋਲ ਨੇ ਇਹ ਗੁਰੂ ਨੇ, ਸਾਡੀ ਅਗਵਾਈ ਕਰਦੇ ਨੇ, ਹਨੇਰੇ ਦਾ ਖਾਤਮਾ ਕਰਕੇ ਅੰਦਰ ਚਾਨਣ ਦਿੰਦੇ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ। ਕਹਿਣ ਲੱਗੇ ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜਾ ਬਾਣੀ ਵਿੱਚ ਪਏ ਕੋਈ ਨਾਮ ਅੰਮ੍ਰਿਤ ਨੂੰ ਸੰਭਾਲਦਾ। ਤੇ ਕਿਵੇਂ ਗੁਰ ਬਾਣੀ ਕਹੇ, ਜੋ ਗੁਰੂ ਬਾਣੀ ਕਹਿੰਦੇ ਨੇ। ਸੇਵਕ ਜਨ ਮਾਨੈ, ਜੇ ਸੇਵਕ ਭਾਵਨਾ ਵਾਲਾ ਮੰਨ ਲੈਂਦਾ ਪ੍ਰਤੱਖ ਗੁਰੂ ਨਿਸਤਾਰੇ, ਉਹਨੂੰ ਪ੍ਰਤੱਖ ਸਤਿਗੁਰੂ ਦੇ ਦੀਦਾਰ ਹੁੰਦੇ। ਇਹ ਸ਼ਬਦ ਵਰਤੇ। ਜਾਂ ਹਜ਼ੂਰ ਦਾ ਇੱਕ ਬਚਨ ਆਉਂਦਾ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੋ ਗੋ। ਜਿਹੜਾ ਬਚਨ ਕਹਿ, ਇਸ ਬਚਨ ਵਿੱਚ, ਇਸ ਸ਼ਬਦ ਵਿੱਚ ਗੁਰੂ ਦਾ ਆਪਾ ਸਮੋਇਆ, ਆਪ ਬੈਠੇ ਨੇ। ਉਹ ਗਿਆਨ ਸਾਡੇ ਅੰਦਰ ਦਾ ਟਿਕਾ ਬਣਦਾ, ਸਾਡੇ ਅੰਦਰ ਦਾ ਰਸ ਬਣਦਾ। ਹਜ਼ੂਰ ਨੇ ਕਿਹਾ ਕਿ ਸਤਿਗੁਰ ਬਚਨ, ਬਚਨ ਕਹਿ ਸਤਿਗੁਰ ਪਾਦਰ ਮੁਕਤ ਜਨਾਵੋ ਗੋ। ਹੁਣ ਇਕੱਲੇ ਗੁਰੂ ਨਾਨਕ ਸਾਹਿਬ ਨਹੀਂ, ਭਗਤ ਸਾਹਿਬਾਨਾਂ ਨੇ ਵੀ ਆਪਣੀ ਮੁਬਾਰਕ ਰਸਨਾ ਤੋਂ ਇਸ ਇਲਾਕੀ ਬਾਣੀ ਨੂੰ ਉਚਾਰਨ ਕੀਤਾ। ਸ਼ਬਦ ਵੱਲ ਫਿਰ ਧਿਆਨ ਦਿਆ, ਜੇ ਥੋੜ੍ਹੀ ਜਿਹੀ ਗੁਰਮੁਖੋ ਇਕਾਗਰਤਾ ਬਣਾਇਓ ਕਿ ਉਹਨਾਂ ਦੇ ਅੰਦਰੋਂ ਜਦੋਂ ਬਾਣੀ ਆਈ ਤੇ ਉਹ ਅਭੇਦਤਾ ਵਿੱਚੋਂ ਮਿਲਿਆ ਹੋਇਆਂ ਦੇ ਅੰਦਰੋਂ ਬਾਣੀ ਆਈ। ਕਬੀਰ ਸਾਹਿਬ ਦਾ ਅਮੋਲਕ ਬਚਨ ਹੈ, ਇਹ ਸ਼ਬਦ ਆਉਂਦਾ ਏਕ ਜੋਤ ਏਕਾ ਮਿਲੀ। ਜਿਹੜੀ ਆਤਮਾ ਪਰਮ ਆਤਮਾ ਵਾਹਿਗੁਰੂ ਵਿੱਚ ਮਿਲ ਗਈ, ਇੱਕ ਜੋਤ ਪਰਮ ਜੋਤ ਵਿੱਚ ਰਲ ਗਈ, ਏਕ ਜੋਤ ਏਕਾ ਮਿਲੀ। ਕਿੰਬਾ ਹੋਏ ਮਖੋਏ ਜਿਤ ਘੱਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਜਿਹੜੀ ਇੱਕ ਜੋਤ ਪਰਮ ਜੋਤ ਵਿੱਚ ਮਿਲ ਗਈ, ਉਸ ਪਰਮ ਜੋਤ ਦਾ ਜੋ ਅਨੁਭਵ ਹੈ, ਉਹ ਗਿਆਨ ਹੈ, ਉਹਨੂੰ ਅੱਖਰਾਂ ਦੇ ਰੂਪ ਵਿੱਚ ਉਚਾਰਨ ਕੀਤਾ। ਪਰ ਜਦੋਂ ਉਹਨਾਂ ਨੂੰ ਬਾਣੀ ਆਈ ਤੇ ਕਈ ਲੋਕਾਂ ਨੇ ਮਜ਼ਾਕ ਉਡਾਇਆ, ਕਿਉਂਕਿ ਕਬੀਰ ਸਾਹਿਬ ਦਾ ਕੰਮ ਸੀ ਕੱਪੜੇ ਬੁਣਨੇ, ਕੱਪੜੇ ਬੁਣ ਕੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ। ਪਰ ਜਿਹੜੇ ਲੋਕ ਪੰਡਤਾਈ ਵਿੱਚ ਮਸਤ ਸਨ, ਉਹਨਾਂ ਕਿਹਾ ਇਹ ਜੁਲਾਹਾ, ਇਹ ਕਿਹਦੇ ਅੰਦਰ ਕਿਵੇਂ ਬਾਣੀ ਆ ਗਈ। ਉਸ ਵਕਤ ਉਹਨਾਂ ਮਹਾਂਪੁਰਖਾਂ ਨੂੰ ਇਹ ਸ਼ਬਦ ਆਪ ਲਿਖਣੇ ਪਏ ਕਿ ਲੋਕ ਜਾਣੇ ਇਹ ਗੀਤ ਹੈ। ਲੋਕ ਸਮਝਦੇ ਨੇ ਮੈਂ ਅੱਖਰ ਜੋੜ ਲਏ ਨੇ ਗੀਤ, ਨਹੀਂ ਗੁਰਮੁਖੋ ਗੁਰਬਾਣੀ ਕੇਵਲ ਕਵਿਤਾ ਦੇ ਗੀਤ ਨਹੀਂ। ਇੱਥੇ ਮੈਂ ਥੋੜ੍ਹਾ ਜਿਹਾ ਵੇਰਵਾ ਕੱਢ ਦਿਆਂ। ਕਵਿਤਾ ਤੇ ਬਾਣੀ, ਕਈ ਵਾਰੀ ਆਮ ਕਵਿਤਾ ਬੋਧਕ ਤਲ ਤੋਂ ਪੈਦਾ ਹੁੰਦੀ ਏ, ਅੱਖਰ ਉਹਦੇ ਵੀ ਛੰਦਾਬੰਦੀ ਵਿੱਚ ਨੇ, ਪਰ ਗੁਰਮੁਖੋ ਬਾਣੀ ਬੋਧਕ ਤਲ ਤੋਂ ਪੈਦਾ ਨਹੀਂ ਹੋਈ। ਗੁਰਬਾਣੀ ਤਾਂ ਤੁਰ ਆਤਮਾ ਤੇ ਪਰਮਾਤਮਾ ਦੀ ਅਭੇਦਤਾ ਵਿੱਚੋਂ ਆਈ। ਫਿਰ ਕਵਿਤਾ ਰਚਣ ਵਾਲਾ, ਕਈ ਵਾਰੀ ਉਹਦੇ ਖਿਆਲ ਬੜੇ ਉੱਚੇ ਹੁੰਦੇ ਨੇ, ਯਾਦ ਰੱਖਿਓ ਉਹਦੀ ਸੁਰਤ ਬੜੀ ਨੀਵੀਂ ਹੁੰਦੀ। ਬੇਨਤੀ ਸਮਝਿਓ, ਖਿਆਲ ਉੱਚੇ, ਗੱਲ ਕਰਨੀ ਤੇ ਜੀਵਨ ਉੱਚਾ ਨਾ ਹੋਣਾ। ਇਲ ਵੱਲ ਝਾਤੀ ਮਾਰੋ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤੋਕ ਆਈ ਏ, ਇਲ ਅਸਮਾਨ ਦੇ ਉੱਪਰ ਉੱਡਦੀ ਏ, ਕਿੰਨੀ ਉੱਚੀ ਚਲੀ ਜਾਂਦੀ। ਪਰ ਕੀ ਇਲ ਦਾ ਪੰਖਾਂ ਦੇ ਨਾਲ ਆਕਾਸ਼ ਵਿੱਚ ਉੱਡਣਾ ਤੇ ਉਹਦਾ ਅੰਦਰ ਦੀ ਸੁਰਤ ਵੀ ਉੱਚੀ ਹੋ ਗਈ? ਅਸਮਾਨ ਵਿੱਚ ਉੱਡਣ ਵਾਲੀ ਇਲ ਦੀਆਂ ਅੱਖਾਂ ਹਮੇਸ਼ਾ ਜ਼ਮੀਨ ਤੇ ਰਹਿੰਦੀਆਂ ਨੇ, ਜਿੱਥੇ ਮਰਿਆ ਹੋਇਆ ਪਿੰਜਰ ਦੇਖਦੀ ਏ ਇਲ ਉੱਥੇ ਆ ਕੇ ਬੈਠ ਜਾਂਦੀ ਹੈ। ਉਹਦੀ ਖੰਭਾਂ ਕਰਕੇ ਉਡਾਰੀ ਉੱਚੀ ਏ, ਪਰ ਸੁਰਤ ਕਰਕੇ, ਬਿਰਤੀ ਕਰਕੇ ਇੰਨੀ ਮਾੜੀ ਕਿ ਇੰਨੀ ਉੱਚੀ ਖੋ ਕੇ ਵੀ ਮਰੇ ਪਿੰਜਰ ਹੀ ਦੇਖਦੀ ਏ। ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜਿੱਥੇ ਡਿੱਠਾ ਮਿਰਤ ਕੋ ਇਲ ਬਹੇਠੀ ਆਏ, ਜਿੱਥੇ ਮੁਰਦਾ ਦੇਖਿਆ ਇਲ ਬੈਠ ਗਏ। ਕਈ ਵਾਰੀ ਕਵਿਤਾ ਰਚਣ ਵਾਲਿਆਂ ਦੇ ਖਿਆਲ ਬੜੇ ਉੱਚੇ ਹੁੰਦੇ ਨੇ, ਪਰ ਉਹਨਾਂ ਖਿਆਲਾਂ ਦੇ ਨਾਲ ਜੀਵਨ ਇੰਨਾ ਉੱਚਾ ਨਹੀਂ ਹੁੰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨਾ ਉੱਚਾ ਸ਼ਬਦ ਹੈ, ਗੁਰਮੁਖੋ ਉਹਨਾਂ ਉੱਚਾ ਬਾਣੀ ਉਚਾਰਨ ਕਰਨ ਵਾਲਿਆਂ ਦਾ ਆਪਣਾ ਜੀਵਨ ਵੀ ਹੈ। ਇਹ ਇਕੱਲੇ ਸ਼ਬਦ ਨਹੀਂ, ਉਹਨਾਂ ਦਾ ਆਪਣਾ ਜੀਵਨ ਵੀ ਹੈ। ਇਸ ਤੋਂ ਅਗਲੇ ਤੀਸਰੀ ਬੇਨਤੀ, ਜਿਹੜੀ ਕਵਿਤਾ ਹੈ ਉਹ ਕਿਸੇ ਚਾਰ ਕਿਤਾਬਾਂ ਵਿੱਚੋਂ ਲਏ ਹੋਏ ਖਿਆਲਾਂ ਵਿੱਚੋਂ ਉਪਜ ਪੈਂਦੀ ਏ। ਪਰ ਜਿਹੜੀ ਤੁਰਕੀ ਬਾਣੀ ਹੈ ਇਹ ਉਦੋਂ ਆਉਂਦੀ ਹੈ ਜਦੋਂ ਪਰਮ ਪਿਤਾ ਪਰਮਾਤਮਾ ਆਪਣੀ ਰੁਖਾਨੀਅਤ ਦਾ ਪ੍ਰਕਾਸ਼ ਪਾਉਂਦਾ ਤੇ ਉਹਨਾਂ ਖਿਰਦਿਆਂ ਦੇ ਵਿੱਚੋਂ ਤੁਰਕੀ ਬਾਣੀ ਆ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ ਲੋਕੋ ਇਹ ਗੀਤ ਨਹੀਂ, ਕਿਉਂਕਿ ਗੀਤ ਦੇ ਲਿਖੇ ਹੋਏ ਅੱਖਰ ਤੇ ਗਾਇਆ ਹੋਇਆ ਗੀਤ ਉਸ ਦੀ ਕੋਈ ਉਮਰ ਹੈ, ਪਰ ਜਿਹੜਾ ਰੱਬੀ ਸ਼ਬਦ ਹੈ ਖਿਮਾ ਕਰਿਓ ਇਸ ਨੂੰ ਕਿਸੇ ਸਦੀਆਂ ਵਿੱਚ ਕਿਸੇ ਸਮੇਂ ਵਿੱਚ ਆਪਾਂ ਬੰਨ ਨਹੀਂ ਸਕਦੇ। ਜੇ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਦੀ ਗੱਲ ਕਰਾਂ, 1604 ਨੂੰ ਪ੍ਰਕਾਸ਼ ਹੋਇਆ, 1173 ਨੂੰ ਬਾਬੇ ਫਰੀਦ ਦਾ ਜਨਮ ਹੈ ਤੇ ਬਾਬੇ ਫਰੀਦ ਦੇ ਜਿਹੜੇ ਬਚਨ ਨੇ ਉਹ ਪਹਿਲਾ ਭਗਤ ਆਪਾਂ ਕਹਿ ਸਕਾਂਗੇ ਗੁਰੂ ਗ੍ਰੰਥ ਸਾਹਿਬ ਚ। 1173 ਦੇ ਕਰੀਬ ਉਹ, 1604 ਨੂੰ ਪ੍ਰਕਾਸ਼, 1708 ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ, ਤੇ ਅੱਜ ਆਪਾਂ 2008 ਵਿੱਚ ਬੈਠੇ ਹਾਂ। ਤਕਰੀਬਨ 900 ਸਾਲ ਦੇ ਕਰੀਬ ਹੋ ਚੁੱਕਾ ਸਮਾਂ ਜਿਸ ਵੇਲੇ ਬਾਬੇ ਫਰੀਦ ਦੀ ਜ਼ਬਾਨ ਤੋਂ ਅੰਮ੍ਰਿਤ ਬੋਲ ਨਿਕਲੇ। 900 ਸਾਲ ਲੰਘਣ ਤੋਂ ਬਾਅਦ ਵੀ ਅੱਜ ਜਦੋਂ ਕੋਈ ਬਾਣੀ ਨੂੰ ਪੜ੍ਹਦਾ ਉਹੀ ਸਵਾਦ ਆਉਂਦਾ ਹੈ ਜਿਹੜਾ ਸਵਾਦ 900 ਸਾਲ ਪਹਿਲਾਂ ਆਉਂਦਾ। ਸ਼ਬਦ ਪੁਰਾਣਾ ਨਹੀਂ, ਬਾਣੀ ਪੁਰਾਣੀ ਨਹੀਂ। ਆਪ ਜੀ ਰੋਜ਼ ਬਾਬੇ ਦੇ ਬਚਨ ਸੁਣਦੇ ਹੋ ਫਰੀਦ ਸਾਹਿਬ ਦੇ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਜਿਹੜੀ ਮਿਠਾਸ ਉਦੋਂ ਸੀ ਰੱਬ ਦੇ ਨਾਂ ਵਿੱਚ ਉਹ ਮਿਠਾਸ ਅੱਜ ਵੀ ਜਗਿਆ ਸੁਣਾਉਂਦੀ ਪਈ ਹੈ। ਸਦੀਆਂ ਪਹਿਲਾਂ ਬਾਬਾ ਸਾਹਿਬ ਨੇ ਕਿਹਾ ਕਿ ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ, ਕਬਰ ਆਵਾਜ਼ਾਂ ਮਾਰਦੀ ਏ ਮੌਤ ਪੁਕਾਰਦੀ ਏ ਬੰਦੇ ਤੂੰ ਆ ਮੇਰੇ ਕੋਲ, ਨੇ ਕਰਿਆ ਕਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਓ। ਅੱਜ ਵੀ ਉਹ ਬੋਲ ਇਨ ਬਿਨ ਸੱਚਾਈ ਹੈ। 900 ਸਾਲ ਬਾਅਦ ਵੀ ਬਾਦਮੀ ਦਾ ਆਖਰੀ ਸਰੀਰ ਦਾ ਟਿਕਾਣਾ ਕਬਰਸਥਾਨ ਜਾਂ ਸ਼ਮਸ਼ਾਨ ਭੂਮੀ ਹੀ ਹੁੰਦੀ ਹੈ। ਇਹ ਪੁਰਾਣੀ ਨਹੀਂ। ਫਿਰ ਸਮਝਿਓ ਇੱਥੇ ਥੋੜੀ ਜੀ ਬੇਨਤੀ, ਚੁਲਨਾ ਕਿ ਆਪਾਂ ਬਾਣੀ ਵੱਲ, ਬਾਣੀ ਵਿੱਚ ਤੇ ਗੀਤ ਵਿੱਚ ਕੀ ਅੰਤਰ ਹੈ? ਲੋਕ ਜਾਣੇ ਇਹ ਗੀਤ ਹੈ, ਉਹ ਕਹਿੰਦੇ ਨਹੀਂ ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਪਰਮਾਤਮਾ ਦੀ ਵਿਚਾਰ ਹੈ, ਪਰਮਾਤਮਾ ਦੇ ਘਰੋਂ ਆਏ ਬੋਲ ਨੇ। ਕੋਈ ਆਦਮੀ ਗੀਤ ਸੋਹਣਾ ਲਿਖੇ, ਗਾਉਣ ਵਾਲਾ ਸੁਰੀਲੀ ਆਵਾਜ਼ ਵਿੱਚ ਉਸ ਗੀਤ ਨੂੰ ਗਾ ਦੇ, ਉਹ ਗੀਤ 2 ਸਾਲ 4 ਸਾਲ 5 ਸਾਲ 10 ਸਾਲ ਸੁਣਨ ਤੋਂ ਬਾਅਦ ਕਈ ਵਾਰੀ ਲੋਕ ਭੁੱਲ ਜਾਂਦੇ ਨੇ ਤੇ ਰੋਜ਼ ਹਰ ਵੇਲੇ ਸਵੇਰੇ ਸ਼ਾਮ ਉਹ ਗੀਤ ਸੁਣ ਨਹੀਂ ਸਕਦੇ। ਕਈ ਵਾਰੀ ਕਹਿ ਦੇਣਗੇ ਕਿ ਹੁਣ ਬੰਦ ਕਰੋ, ਇਹ ਗੀਤ ਦੀਆਂ ਸੁਰਾਂ ਤਾਂ ਹੁਣ ਕੰਨਾਂ ਨੂੰ ਖਾਣ ਲੱਗ ਪਈਆਂ, ਚੰਗਾ ਹੀ ਨਹੀਂ ਲੱਗਦਾ। ਗੀਤ ਨੂੰ ਲੋਕ ਕਹਿਣਗੇ ਚੰਗਾ ਨਹੀਂ ਲੱਗਦਾ, ਪਰ ਗੁਰਮੁਖੋ ਕਰਤਾਰਪੁਰ ਦੀ ਧਰਤੀ ਤੋਂ ਬਾਬੇ ਨਾਨਕ ਦਾ ਜਪ ਪੜਿਆ ਜਾ ਰਿਹਾ, ਸਦੀਆਂ ਹੋ ਗਈਆਂ, ਅਰਬਾਂ ਲੋਕਾਂ ਨੇ ਪੜਿਆ ਤੇ ਕਰੋੜਾਂ ਪੜ੍ਹਦੇ ਪਏ ਨੇ, ਪਰ ਕਦੀ ਕਿਸੇ ਨੇ ਕਿਹਾ ਰੋਜ਼ ਜਪਜੀ ਸਾਹਿਬ ਹੋਣੇ ਦੇ ਵਿੱਚੋਂ ਸਵਾਦ ਨਹੀਂ ਆਉਂਦਾ? ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਸਦੀਆਂ ਤੋਂ ਪੜਿਆ ਜਾਣ ਵਾਲਾ ਜਪ, ਸਦੀਆਂ ਤੋਂ ਗਾਈ ਜਾਣ ਵਾਲੀ ਆਸਾਂ ਕੀ ਵਾਰ, ਸਦੀਆਂ ਤੋਂ ਕੀਤਾ ਜਾ ਰਿਹਾ ਸੁਖਮਨੀ ਸਾਹਿਬ ਦਾ ਪਾਠ, ਅੱਜ ਵੀ ਜਦੋਂ ਕੋਈ ਕਰਦਾ ਇੱਕੋ ਦਮ ਅੰਦਰ ਤਰੋ ਤਾਜ਼ਾ ਹੋ ਜਾਂਦਾ। ਇਹ ਪੁਰਾਣਾ ਨਹੀਂ, ਇਹਦੇ ਵਿੱਚ ਸੱਚਾਈ ਹੈ। ਤਾਂ ਹੀ ਤਾਂ ਸਾਹਿਬ ਨੇ ਕਿਹਾ ਸਤਿਗੁਰ ਮੇਰਾ ਸਦਾ ਸਦਾ, ਇਹ ਸਦੀਵ ਕਾਲ ਲਿਖਿਆ, ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਜੋ ਸਾਹਮਣੇ ਰਿਹਾ ਸਮਾਏ। ਮਹਾਰਾਜ ਜੀ ਨੇ ਕਿਹਾ ਸਾਹਿਬ ਮੇਰਾ ਨੀਤ ਨਵਾਂ, ਗੁਰਮੁਖੋ ਪੁਰਾਣਾ ਨਹੀਂ, ਕਿਉਂਕਿ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਕਬੀਰ ਸਾਹਿਬ ਨੇ ਕਿਹਾ ਲੋਕਾਂ ਨੂੰ ਸਮਝ ਨਹੀਂ ਪਈ ਜੋ ਮੈਂ ਕਹਿ ਰਿਹਾ, ਇਹਨੂੰ ਕਹਿ ਰਹੇ ਨੇ ਨਹੀਂ ਆਮ ਛੰਦਾਬੰਦੀ। ਉਹਨਾਂ ਕਿਹਾ ਨਹੀਂ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕੋਈ ਗਾਵੇ, ਕੋਈ ਇਸ ਬਾਣੀ ਨੂੰ ਗਾ ਲੈ, ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸ਼ਬਦ ਲਿਖ ਕੇ ਦੇ ਦਿੱਤੇ, ਸ਼ੱਕ ਨਾ ਕਰੀ, ਇਸ ਬਾਣੀ ਨੂੰ ਗਾਉਣ ਵਾਲਾ ਅੰਤ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਖੈਰ ਮੈਂ ਆਪਣੇ ਪ੍ਰਕਰਨ ਵੱਲ ਅੱਗੇ ਤੁਰਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਭਾਵੇਂ ਇਤਿਹਾਸ ਦੇ ਗ੍ਰੰਥ ਅਨੇਕਾਂ ਖਿਆਲ ਦਿੰਦੇ, ਹੋ ਸਕਦਾ ਆਪ ਜੀ ਦੇ ਮਨ ਵਿੱਚ ਵੀ ਇਹ ਖਿਆਲ ਉੱਠਿਆ ਹੋਵੇ ਕਿ 1173 ਨੂੰ ਬਾਬਾ ਫਰੀਦ ਜੀ ਦਾ ਜਨਮ ਕਹਿ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ 1469 ਨੂੰ ਆਏ ਨੇ, ਤੇ ਬਾਬੇ ਫਰੀਦ ਦੀ ਬਾਣੀ ਗੁਰੂ ਨਾ ਅਰਜੁਨ ਸਾਹਿਬ ਕੋਲ ਕਿਵੇਂ ਆ ਗਈ, ਕਬੀਰ ਸਾਹਿਬ ਦੀ ਬਾਣੀ ਕਿਵੇਂ ਆਈ, ਰਵਿਦਾਸ ਸਾਹਿਬ ਜੀ ਦੇ ਭਗਤ ਰਵਿਦਾਸ ਮਹਾਰਾਜ ਜੀ ਦੇ ਬਚਨ ਕਿਵੇਂ ਆਏ,